ਤੁਸੀਂ ਹੋ SBS ਪੰਜਾਬੀ ਦੇ ਨਾਲ। ਫੈਡਰਲ ਸਰਕਾਰ ਕਰੇਗੀ 4,70,000 ਗਲਤ ਰੋਬੋ ਡੈਟ ਮੰਗ ਪੱਤਰਾਂ ਦੀ ਭਰਪਾਈ। ਆਸਟ੍ਰੇਲੀਆ ਵਿੱਚ ਹੁਣ ਤੋਂ ਕੋਐਡ ਬੈਠਕ ਦੀ ਥਾਂ ਨੈਸ਼ਨਲ ਕੈਬਨਿਟ ਲਗਾਤਾਰ ਮਿਲਿਆ ਕਰੇਗਾ। ਅਤੇ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਅਦਾਰਿਆਂ ਨਾਲ ਜੰਗ ਨੂੰ ਹੋਰ ਸਰਗਰਮ ਕੀਤਾ। SBS ਨਿਊਜ਼ਰੂਮ ਤੋਂ ਮੈਂ ਹਮਨਪ੍ਰੀਤ ਅਤੇ ਹੁਣ ਖਬਰਾਂ ਵਿਸਤਾਰ ਨਾਲ। ਵਿਵਾਦਗ੍ਰਸਤ ਰੋਬੋ ਡੈਟ ਪ੍ਰੋਗਰਾਮ ਦੇ ਜ਼ਰੀਏ ਆਮ ਲੋਕਾਂ ਤੋਂ 71 ਕੀਤੇ ਗਏ $720 million ਹੁਣ ਵਾਪਸ ਮੋੜੇ ਜਾ ਰਹੇ ਹਨ। ਇਸ ਵੈਲਫੇਅਰ ਸਕੀਮ ਰਾਹੀਂ 4,70,000 ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਸੈਂਟਰ ਲਿੰਕ ਦੇ ਦੇਣਦਾਰ ਹਨ ਅਤੇ ਉਹਨਾਂ ਨੂੰ ਪੈਸੇ ਜਮ੍ਹਾਂ ਕਰਨੇ ਪੈਣੇ ਹਨ। ਇਸ ਖਿਲਾਫ਼ ਸਮੂਹਿਕ ਪੱਧਰ 'ਤੇ ਕਾਨੂੰਨੀ ਕੇਸ ਵੀ ਚਲਾਇਆ ਗਿਆ ਸੀ। ਫੈਡਰਲ ਸਰਕਾਰ ਨੇ ਜ਼ਿੰਮੇਵਾਰੀ ਕਬੂਲ ਕਰਦਿਆਂ ਕਿਹਾ ਕਿ ਰੋਬੋਡੈਟ ਸਕੀਮ ਤਹਿਤ ਜਿੰਨੇ ਵੀ ਪੈਸੇ ਲੋਕਾਂ ਨੇ ਭਰੇ ਸਨ ਉਹ ਜੁਲਾਈ ਦੇ ਮਹੀਨੇ ਤੋਂ ਮੋੜਨੇ ਸ਼ੁਰੂ ਕੀਤੇ ਜਾਣਗੇ। ਪੇਸ਼ ਹੈ ਮੰਤਰੀ ਸਟੂਅਰਟ ਰੌਬਰਟ ਦਾ ਇਸ ਬਾਰੇ ਬਿਆਨ।
This is a program that started 5 years ago based on the best information at the time. I've been the responsible minister for 12 months. As soon as information came to light to show there was a lack of sufficiency, I moved quickly to pause all debts and refine the program, as you'd expect. I promised I'd come back to the Australian people with updated information, which I'm doing openly and transparently.
ਗੌਰਤਲਬ ਹੈ ਕਿ ਬੀਤੇ ਸਾਲ ਫੈਡਰਲ ਕੋਰਟ ਨੇ ਇਸ ਦੇਣਦਾਰੀ ਨੂੰ ਗੈਰ ਕਾਨੂੰਨੀ ਦੱਸਿਆ ਸੀ ਕਿਉਂਕਿ 5 ਵਿੱਚੋਂ 1 ਮੰਗ ਪੱਤਰ ਗਲਤ ਤੱਥਾਂ 'ਤੇ ਆਧਾਰਿਤ ਸੀ। ਪ੍ਰਧਾਨ ਮੰਤਰੀ ਸਕੌਟ ਮੋਰਿਸਨ ਅਨੁਸਾਰ ਕੋਵਿਡ ਸੰਕਟ ਦੌਰਾਨ ਆਰੰਭੀ ਨੈਸ਼ਨਲ ਕੈਬਨਿਟ ਦੀ ਬੈਠਕ ਦਾ ਸਿਲਸਿਲਾ ਭਵਿੱਖ ਵਿੱਚ ਵੀ ਜਾਰੀ ਰਹੇਗਾ। ਹੁਣ ਕਾਉਂਸਲ ਆਫ ਆਸਟ੍ਰੇਲੀਅਨ ਗਵਰਨਮੈਂਟਸ ਕੋਐਡ ਦੀ ਮੀਟਿੰਗ ਦੀ ਥਾਂ ਰਾਸ਼ਟਰੀ ਮੰਤਰੀ ਮੰਡਲ 71 ਹੋਇਆ ਕਰੇਗਾ ਅਤੇ ਕੋਰੋਨਾ ਵਾਇਰਸ ਦੀ ਮਹਾਮਾਰੀ ਉਪਰੰਤ ਆਰਥਿਕ ਅਤੇ ਰੋਜ਼ਗਾਰ ਸੰਬੰਧੀ ਮਾਮਲਿਆਂ ਬਾਰੇ ਚਰਚਾ ਹੋਵੇਗੀ। ਇਸ ਬਾਰੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਕਿਹਾ,
COAG is no more. It will be replaced by a completely new system, and that new system is focused on the success that is being yielded by the operation of the National Cabinet. Is the National Cabinet will be driven by a singular agenda, and that is to create jobs. It will have a job-making agenda, and the National Cabinet will drive the reform process between state and federal cooperation to drive jobs.
ਚੀਨ ਸਰਕਾਰ ਨੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਉੱਤੇ ਮੌਜੂਦਾ ਪਾਬੰਦੀਆਂ ਨੂੰ 30 June ਤੱਕਰ ਜਾਰੀ ਰੱਖਣ ਦਾ ਫੈਸਲਾ ਲਿਆ ਹੈ। ਇਸ ਦੇ ਅੰਤਰਗਤ ਚੀਨ ਤੋਂ ਅੰਤਰਰਾਸ਼ਟਰੀ ਆਵਾਜਾਈ ਲਈ 1 ਹਫ਼ਤੇ ਵਿੱਚ ਕਿਸੇ 1 ਮੁਲਕ ਤੋਂ ਕੇਵਲ 1 ਫਲਾਈਟ ਆ ਜਾਂ ਜਾ ਸਕਦੀ ਹੈ। ਇਸ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਚੀਨ ਦੁਆਰਾ ਹਾਂਗਕਾਂਗ ਉੱਤੇ ਲਗਾਏ ਗਏ ਨਵੇਂ ਸੁਰੱਖਿਆ ਕਾਨੂੰਨਾਂ ਦਾ ਖੰਡਨ ਕੀਤਾ ਹੈ। ਯੂਨਾਈਟਿਡ ਕਿੰਗਡਮ, ਯੂਨਾਈਟਿਡ ਸਟੇਟਸ ਅਤੇ ਕੈਨੇਡਾ ਵਾਂਗ ਆਸਟ੍ਰੇਲੀਆ ਦਾ ਵੀ ਮੰਨਣਾ ਹੈ ਕਿ ਚੀਨ ਸਰਕਾਰ ਦੁਆਰਾ ਹਾਂਗਕਾਂਗ ਉੱਤੇ ਲਗੀ ਨਵੀਂ ਪਾਬੰਦੀਆਂ ਕਾਰਨ ਇਲਾਕੇ ਦੀ ਖੁਦਮੁਖਤਿਆਰੀ ਨੂੰ ਠੇਸ ਪੁੱਜੇਗੀ। ਪਰ ਮਿਸਟਰ ਮੋਰਿਸਨ ਨੇ ਸਪਸ਼ਟ ਕੀਤਾ ਹੈ ਕਿ ਇਸ ਦੇ ਇਵਜ਼ ਵਿੱਚ ਉਹ ਆਸਟ੍ਰੇਲੀਆ ਵੱਲੋਂ ਚੀਨ ਉੱਤੇ ਕੋਈ ਬੰਦਿਸ਼ਾਂ ਨੂੰ ਨਹੀਂ ਐਲਾਨਣਗੇ। ਨਾਲ ਉਹਨਾਂ ਕਿਹਾ ਕਿ ਅਗਰ ਨਵੇਂ ਕਾਨੂੰਨਾਂ ਕਾਰਨ ਕੋਈ ਆਸਟ੍ਰੇਲੀਅਨ ਸ਼ਹਿਰੀ ਪ੍ਰਭਾਵਿਤ ਹੋਵੇਗਾ ਤਾਂ ਉਸ ਦੀ ਸਹਾਇਤਾ ਕੀਤੀ ਜਾਵੇਗੀ।
The situation for Australia is principally driven by the fact that we have a large number of Australian residents and those who have strong connections with Australia who live in Hong Kong and obviously are keen to provide them with the normal support we would provide to an Australian resident in any situation like this. And the Department of Foreign Affairs and Trade is working very hard to ensure that they can provide that support during these times.
ਯੂਨਾਈਟਿਡ ਸਟੇਟਸ ਦੇ ਸ਼ਹਿਰ ਮਿਨੀਐਪੋਲਿਸ ਦੇ ਮੇਅਰ ਨੇ ਇਸ ਆਰੋਪ ਦਾ ਖੰਡਨ ਕੀਤਾ ਕਿ ਉਹਨਾਂ ਦੀ ਅਗਵਾਈ ਵਿੱਚ ਕਮਜ਼ੋਰੀ ਜਾਪਦੀ ਹੈ। ਦਰਅਸਲ 3 ਦਿਨਾਂ ਤੋਂ ਲਗਾਤਾਰ ਸ਼ਹਿਰ ਵਿੱਚ ਭਿਆਨਕ ਪ੍ਰਦਰਸ਼ਨ ਚੱਲ ਰਹੇ ਹਨ ਜਿਨ੍ਹਾਂ ਵਿੱਚ ਕਈ ਇਮਾਰਤਾਂ ਵੀ ਸੜ ਗਈਆਂ ਹਨ। ਮੁਜ਼ਾਹਰੇ ਕਾਰ ਚਾਹੁੰਦੇ ਸਨ ਕਿ ਅਫਰੀਕਨ ਮੂਲ ਦੇ ਅਮਰੀਕਨ ਜਾਰਜ ਫਲੋਇਡ ਦੀ ਮੌਤ ਲਈ ਜ਼ਿੰਮੇਵਾਰ ਚਾਰ ਪੁਲਿਸ ਅਫਸਰਾਂ ਉੱਤੇ ਕਤਲ ਦੇ ਦੋਸ਼ ਆਇਦ ਕੀਤੇ ਜਾਣ। ਸੂਬਾਈ ਅਤੇ ਰਾਸ਼ਟਰੀ ਤਫਤੀਸ਼ਕਾਰ 48 ਸਾਲਾ ਫਲੋਇਡ ਦੀ ਮੌਤ ਨੂੰ ਜਾਂਚ ਰਹੇ ਹਨ ਅਤੇ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਡੈਰਿਕ ਚੌਵਲੀਆ ਨਾਮਕ ਇੱਕ ਗੋਰਾ ਪੁਲਿਸ ਅਫਸਰ ਫਲੋਇਡ ਦੀ ਤੌਣ ਨੂੰ ਆਪਣੇ ਗੋਡੇ ਨਾਲ ਦਬਾਉਂਦਾ ਨਜ਼ਰ ਆ ਰਿਹਾ ਹੈ, ਜਿਸ ਤੋਂ ਕੁਝ ਅਰਸੇ ਬਾਅਦ ਹੀ ਉਸਦੀ ਮੌਤ ਹੋ ਗਈ ਸੀ। ਮਿਨੀਐਪੋਲਿਸ ਦੇ ਮੇਅਰ ਜੇਕਬ ਫਰੇ ਨੇ ਕਿਹਾ ਹੈ ਕਿ ਇਸ ਪੁਲਿਸ ਅਫਸਰ ਨੂੰ ਗ੍ਰਿਫਤਾਰ ਕਰਕੇ ਉਸ 'ਤੇ ਦੋਸ਼ ਆਇਦ ਹੋਣੇ ਚਾਹੀਦੇ ਹਨ। ਨਾਲ ਉਹਨਾਂ ਨੇ ਕਿਹਾ ਕਿ ਡੋਨਲਡ ਟਰੰਪ ਦਾ ਉਹਨਾਂ 'ਤੇ ਇਲਜ਼ਾਮ ਕਿ ਮਿਨੀਐਪੋਲਿਸ ਸ਼ਹਿਰ ਦੇ ਲੀਡਰ ਕਮਜ਼ੋਰ ਹਨ ਬਿਲਕੁਲ ਹੀ ਗਲਤ ਅਤੇ ਬੇਬੁਨਿਆਦ ਹਨ।
ਵੀਕਨੈਸ ਇਜ਼ ਰਿਫਿਊਜ਼ਿੰਗ ਟੂ ਟੇਕ ਰਿਸਪੌਂਸਿਬਿਲਿਟੀ ਫਾਰ ਯੋਰ ਓਨ ਐਕਸ਼ਨਸ। ਵੀਕਨੈਸ is pointing your finger at somebody else during a time of crisis. Donald Trump knows nothing about the strength of Minneapolis. We are strong as hell. Is this a difficult time period? Yes, but you better be damn sure that we're going to get through this.
ਇੱਥੇ ਆਸਟ੍ਰੇਲੀਆ ਦੇ ਕਈ ਸੂਬੇ ਬਦਲਦੇ ਹਾਲਾਤਾਂ ਅਨੁਸਾਰ ਕੋਰੋਨਾ ਵਾਇਰਸ ਸੰਬੰਧੀ ਪਾਬੰਦੀਆਂ ਹਟਾ ਰਹੇ ਹਨ ਅਤੇ ਵੈਸਟਰਨ ਆਸਟ੍ਰੇਲੀਆ ਪਹਿਲਾ ਸੂਬਾ ਹੋਵੇਗਾ ਜਿੱਥੇ 4 ਸਕੁਐਰ ਮੀਟਰ ਦੀ ਦੂਰੀ ਬਣਾਏ ਰੱਖਣ ਦੀ ਹਿਦਾਇਤ ਨਹੀਂ ਹੋਵੇਗੀ। 6 ਜੂਨ ਤੋਂ ਵੈਸਟਰਨ ਆਸਟ੍ਰੇਲੀਆ ਵਿੱਚ ਘਰ ਦੇ ਅੰਦਰ ਜਾਂ ਬਾਹਰ 100 ਬੰਦਿਆਂ ਦਾ ਇਕੱਠ ਕਰਨਾ ਪਰਵਾਨ ਹੋਵੇਗਾ ਅਤੇ ਜ਼ਿਆਦਾਤਰ ਵਿਆਪਾਰ ਕਰ ਅਤੇ ਅਦਾਰੇ ਖੁੱਲ੍ਹ ਸਕਣਗੇ। ਕੁਜਨਾ ਵਿੱਚ 300 ਬੰਦਿਆਂ ਦੇ ਇਕੱਠ ਨੂੰ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਗੌਰਤਲਬ ਹੈ ਕਿ ਪਰਥ ਸ਼ਹਿਰ ਵਿੱਚ ਅਲ ਕੁਵੈਤ ਨਾਮਕ ਸਮੁੰਦਰੀ ਜਹਾਜ਼ ਦੇ 20 ਕਾਮਿਆਂ ਦਾ ਕੋਰੋਨਾ ਵਾਇਰਸ ਵਾਸਤੇ ਇਲਾਜ ਇਸ ਵੇਲੇ ਚੱਲ ਰਿਹਾ ਹੈ ਅਤੇ ਰਾਤੋ ਰਾਤ 8 ਹੋਰ ਕਰੂ ਮੈਂਬਰਸ ਦੇ ਟੈਸਟ ਪੋਜ਼ਿਟਿਵ ਆਏ ਹਨ। ਨਿਊ ਸਾਊਥ ਵੇਲਜ਼ ਵਿਖੇ ਸੋਮਵਾਰ 1 ਜੂਨ ਤੋਂ ਧਾਰਮਿਕ ਇਕੱਠ ਸੰਬੰਧੀ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ, ਨਾਲ ਹੀ ਵਿਆਹਾਂ ਅਤੇ ਅੰਤਮ ਸੰਸਕਾਰਾਂ ਵਾਸਤੇ ਵੀ। ਨਿਊ ਸਾਊਥ ਵੇਲਜ਼ ਵਿੱਚ ਹੁਣ ਵਿਆਹ ਸਮੇਂ 20 ਲੋਕ ਇਕੱਤਰ ਹੋ ਸਕਣਗੇ, ਜਦਕਿ ਫਿਊਨਰਲਸ ਅਤੇ ਧਾਰਮਿਕ ਸਮਾਗਮਾਂ ਵਿੱਚ 50 ਲੋਕ ਹਿੱਸਾ ਪਾ ਸਕਣਗੇ, ਜਿਸ ਤਰ੍ਹਾਂ ਕਿ ਰੈਸਟੋਰੈਂਟਸ, ਪਬਸ ਅਤੇ ਬਾਰਸ ਵਿੱਚ। ਸਿਡਨੀ ਦੇ ਆਰਚਬਿਸ਼ਪ ਐਂਥਨੀ ਫਿਸ਼ਰ ਨੇ ਧਾਰਮਿਕ ਇਕੱਠ ਕਰਨ ਤੇ ਮਿਲੀ ਛੋਟ ਦਾ ਪਰਵਾਂ ਸਵਾਗਤ ਕੀਤਾ ਹੈ।
I think it's just common sense that it should be the same as other venues and other activities, and I'm glad that common sense has reigned. We've put in place a lot of measures getting ready for Monday so that churches will be safe places for people to come to pray and to worship.
ਯੂਨਾਈਟਿਡ ਸਟੇਟਸ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋਸ਼ਲ ਮੀਡੀਆ ਅਦਾਰਿਆਂ ਖਿਲਾਫ਼ ਆਪਣੀ ਨਿੱਜੀ ਜੰਗ ਨੂੰ ਇੱਕ ਰਾਜਸੀ ਫੁਰਮਾਨ ਜਾਰੀ ਕਰਕੇ ਹੋਰ ਵੀ ਵਧਾ ਦਿੱਤਾ ਹੈ। ਇਸ ਫੁਰਮਾਨ ਦੇ ਜ਼ਰੀਏ ਉਹਨਾਂ ਨੇ ਸੋਸ਼ਲ ਮੀਡੀਆ ਅਦਾਰਿਆਂ ਨੂੰ ਲਲਕਾਰਿਆ ਹੈ ਕਿ ਉਹ ਆਪ ਕਿਸੇ ਦੀ ਟਵੀਟ ਜਾਂ ਪੋਸਟ ਨੂੰ ਹਟਾ ਨਹੀਂ ਸਕਦੇ। ਮਿਸਟਰ ਟਰੰਪ ਨੇ ਖਾਸ ਤੌਰ 'ਤੇ ਟਵਿੱਟਰ ਉੱਤੇ ਨਿਸ਼ਾਨਾ ਸਾਧਿਆ, ਜਿਸ ਨੇ ਹਾਲ ਹੀ ਵਿੱਚ ਮਿਸਟਰ ਟਰੰਪ ਦੇ ਟਵਿੱਟਰ ਹੈਂਡਲ ਤੋਂ ਕਈ ਟਵੀਟਸ ਹਟਾ ਦਿੱਤੀਆਂ ਸਨ।
The choices that Twitter makes when it chooses to suppress, edit, blacklist, shadow, ban are editorial decisions, pure and simple. They're editorial decisions. In those moments, Twitter ceases to be a neutral public platform and they become an editor with a viewpoint. What they choose to fact check and what they choose to ignore or even promote is nothing more than a political activism group or political activism, and it's inappropriate.
ਅਤੇ ਹੁਣ ਪੇਸ਼ ਹੈ ਕਰੰਸੀ ਬਦਲ ਦਰਾਂ ਬਾਰੇ ਸੰਖੇਪ ਜਾਣਕਾਰੀ। ਅੱਜ ਦੇ ਆਲਮੀ ਮੁਦਰਾ ਤਬਾਦਲੇ ਦਰ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਯੂਨਾਈਟਿਡ ਸਟੇਟਸ ਵਿੱਚ 67 ਸੈਂਟ ਦੇ ਬਰਾਬਰ ਸੀ, ਕੈਨੇਡਾ ਵਿੱਚ 91 ਸੈਂਟ, ਭਾਰਤ ਵਿੱਚ 50 ਰੁਪਏ 27 ਪੈਸੇ ਅਤੇ ਪਾਕਿਸਤਾਨ ਵਿੱਚ 108 ਰੁਪਏ 67 ਪੈਸੇ। ਅਤੇ ਹੁਣ ਕੱਲ੍ਹ ਦੇ ਮੌਸਮ ਬਾਰੇ ਕੁਝ ਜਾਣਕਾਰੀ। ਪਰਥ ਕਿਧਰੇ ਕਿਧਰੇ ਬੱਦਲ, 18 ਡਿਗਰੀ। ਐਡੀਲੇਡ ਬਰਸਾਤ ਬਣਦੀ ਹੋਈ ਨਾਲ ਤੇਜ਼ ਹਵਾਵਾਂ, 19 ਡਿਗਰੀ। ਮੈਲਬਰਨ ਧੁੱਪਖਿੜੀ ਰਹੇਗੀ, 17 ਡਿਗਰੀ। ਹੋਬਾਰਟ ਹਲਕੀ ਬੱਦਲਵਾਹੀ, 18 ਡਿਗਰੀ। ਕੈਨਬਰਾ ਜ਼ਿਆਦਾਤਰ ਧੁੱਪ, 16 ਡਿਗਰੀ। ਸਿਡਨੀ ਵੀ ਜ਼ਿਆਦਾਤਰ ਧੁੱਪਖਿੜੀ ਰਹੇਗੀ, 20 ਡਿਗਰੀ, ਬ੍ਰਿਸਬਨ ਕੁਝ ਬਦਲਾਂ ਦਾ ਸਾਇਆ 24 ਡਿਗਰੀ ਅਤੇ ਡਾਰਵਿਨ ਦਿਨ ਸਾਫ਼ ਧੁੱਪ ਚਮਕੇਗੀ 32 ਡਿਗਰੀ। ਸੋ ਐਸੀ ਅੱਜ ਦਾ ਖ਼ਬਰਨਾਮਾ, ਮਿਲਦੇ ਹਾਂ ਇੱਕ ਨਿੱਕੇ ਵਕਫੇ ਤੋਂ ਬਾਅਦ ਅਤੇ ਤੁਸੀਂ ਰਾਤ 10 ਵਜੇ ਤੀਕਰ ਸੁਣਦੇ ਰਹੋ SBS ਪੰਜਾਬੀ ਪ੍ਰੋਗਰਾਮ। ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।